ਅੰਬਰ ਤੈਨੂੰ ਵੀ ਪਿਆਵੋ ਖਾਲਸਾ ਜੀ, ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ, ਮੈਨੂੰ ਦੇਸ਼ ਤੋਂ ਕੌਮ ਦੀ ਚੜੇ ਰੰਗਣਾ, ਮੈਂ ਵੀ ਮਾਣ ਲਾ ਰੱਬੀ ਹਲਾਰਿਆਂ ਨੂੰ, ਅੱਗੋਂ ਪਿਆਰਿਆਂ ਮੋੜ ਜਵਾਬ ਦਿੱਤਾ, ਅੱਗੋਂ ਪਿਆਰਿਆਂ ਮੋੜ ਜਵਾਬ ਦਿੱਤਾ, ਪਤਾ ਭਾ ਕੀ ਪਿਆ ਬਣ ਜਾ ਰਿਆਂ ਨੂੰ, ਨਹੀਂ ਉਹ ਮੁਕਤ ਮਿਲਿਆ ਨਹੀਂ ਉਹ ਮੁਕਤ ਦੇਣਾ, ਅੰਮ੍ਰਿਤ ਮਿਲਿਆ ਸਿਰਾਂ ਉਤਾਰਿਆਂ ਨੂੰ, ਅੰਮ੍ਰਿਤ ਮਿਲਿਆ ਸਿਰਾਂ ਉਤਾਰਿਆਂ ਨੂੰ।
ਗੁਰੂ ਕਹਿਲਾਉਣਾ ਸੌਖਾ, ਬੰਸ ਲਟਵਾਉਣਾ ਔਖਾ, ਪੈਂਦੇ ਤੇ ਆਗਣ ਸੁੱਖ, ਲੈਣੇ ਮੁੱਲ ਪੈਂਦੇ ਦੁੱਖ ਔਖਾ, ਮੌਤ ਵਾਲਾ ਪੱਟਣਾ ਹੈ ਟੋਇਆ, ਤੇਰੇ ਜਿਹਾ ਬਾਜਾਂ ਵਾਲਿਆ ਗੁਰੂ ਹੋਰ ਨਾ ਕੁ ਜੱਗ ਉੱਤੇ ਹੋਇਆ, ਤੇਰੇ ਜਿਹਾ ਬਾਜਾਂ ਵਾਲਿਆ।
ਹੋ ਰਜਾ ਵਿੱਚ ਰਾਜੀ ਰਹਿਣਾ, ਪਾਣਾ ਮਨ ਮਿੱਠਾ ਕਹਿਣਾ, ਵੇਖ ਕੇ ਮੂਰੇ ਸੂਲੀ ਕਹਿਣਾ ਏ ਬਹੁਤੀ ਕੂਲੀ, ਕੌਣ ਪੁੱਤਾਂ ਦੀਆਂ ਲਾਸ਼ਾਂ ਤੱਕ ਗਾਵੇ, ਧੰਨ ਧੰਨ ਬਾਜਾਂ ਵਾਲਿਆ, ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਗੁਰੂ ਕਹਿਲਾਉਣਾ ਸੌਖਾ, ਬੰਸ ਲਟਵਾਉਣਾ ਔਖਾ, ਪੈਂਦੇ ਤੇ ਆਗਣ ਸੁੱਖ, ਲੈਣੇ ਮੁੱਲ ਪੈਂਦੇ ਦੁੱਖ ਔਖਾ, ਮੌਤ ਵਾਲਾ ਪੱਟਣਾ ਹੈ ਟੋਇਆ, ਧੰਨ ਧੰਨ ਬਾਜਾਂ ਵਾਲਿਆ ਗੁਰੂ ਹੋਰ ਨਾ ਕੋਈ ਤੇਰੇ ਜਿਹਾ ਹੋਇਆ, ਧੰਨ ਧੰਨ ਬਾਜਾਂ ਵਾਲਿਆ।
ਹੋ ਰਾਜਾਂ ਵਿੱਚ ਰਾਜੀ ਰਹਿਣਾ, ਪਾਣਾ ਮਨ ਮਿੱਠਾ ਕਹਿਣਾ, ਵੇਖ ਕੇ ਮੂਰੇ ਸੂਲੀ ਕਹਿਣਾ ਏ ਬਹੁਤੀ ਕੂਲੀ, ਕੌਣ ਪੁੱਤਾਂ ਦੀਆਂ ਲਾਸ਼ਾਂ ਤੱਕ ਗਾਵੇ, ਧੰਨ ਧੰਨ ਬਾਜਾਂ ਵਾਲਿਆ, ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਮੁਹੰਮਦ ਵੀ ਹੋਇਆ ਜਗਤੇ, ਫੇਰੀ ਨਾ ਛੂਰੀ ਰਗਤੇ, ਅੱਕੀ ਬੁਨ ਵਾਲੀ ਪੱਟੀ ਗਈ ਨਾ ਮਾਸਾ ਵੱਟੀ, ਗਿਆ ਸਾਹਮਣੇ ਹੀ ਪੁੱਤਰਾਂ ਨੂੰ ਕੋਇਆ, ਤੇਰੇ ਜਿਹਾ ਬਾਜਾਂ ਵਾਲਿਆ ਗੁਰੂ ਹੋਰ ਨਾ ਕੋਈ ਜੱਗ ਉੱਤੇ ਹੋਇਆ, ਤੇਰੇ ਜਿਹਾ ਬਾਜਾਂ ਵਾਲਿਆ।
ਉਹ ਈਸਾ ਜੀ ਬਣੇ ਪੈਗੰਬਰ, ਬੈਠੇ ਰੱਜ ਵੱਡ ਅਡੰਬਰ, ਦਿੱਤਾ ਸੀ ਜ਼ਹਿਰ ਪਿਆਲਾ, ਕੀਤਾ ਸੀ ਆਲਾ ਟਾਲਾ, ਇਹ ਸੁੱਕ ਜਾਵੇ ਰੱਬ ਨੂੰ ਸੁਣਾਵੇ, ਧੰਨ ਧੰਨ ਬਾਜਾਂ ਵਾਲਿਆ, ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਉਹ ਰੱਬ ਨੇ ਸੀ ਸੁੱਤਨ ਵਾਜਾ, ਮੌਤ ਨੂੰ ਦੇਵਣ ਕਾਜਾ, ਸਵਰ ਦਾ ਪਿਆਲਾ ਪੀਤਾ, ਖੇਰੂ ਪਰਵਾਰ ਕੀਤਾ, ਦਿਲ ਨਿਕਲਿਆ ਪਹਾੜ ਵਾਂਗ ਲੋਇਆ, ਤੇਰੇ ਜਿਹਾ ਬਾਜਾਂ ਵਾਲਿਆ ਗੁਰੂ ਹੋਰ ਨਾ ਕੁ ਜੱਗ ਉੱਤੇ ਹੋਇਆ, ਤੇਰੇ ਜਿਹਾ ਬਾਜਾਂ ਵਾਲਿਆ।
ਉਹ ਪੁੱਤਰਾਂ ਦੇ ਤੇਰੇ ਜੋੜੇ ਸਦਾ ਲਈ ਪਾਵ ਛੋੜੇ, ਲਾਲਾਂ ਤੇ ਜਿਵੇਂ ਹਾਂ ਗੁਜਰੀ, ਗੁਜਰੀ ਤੇ ਉਵੇਂ ਗੁਜਰੀ, ਵਿੱਚ ਬੁਰਜ ਦੇ ਠੰਡ ਜ਼ੋਰ ਪਾਵੇ, ਧੰਨ ਧੰਨ ਬਾਜਾਂ ਵਾਲਿਆ ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਉਹ ਗਿੱਦੜਾਂ ਤੋਂ ਸ਼ੇਰ ਬਣਾਏ, ਚਿੜੀਆਂ ਤੋਂ ਬਾਜ ਤੜਾਏ, ਜੀਵਨ ਦਾ ਢੰਗ ਦੱਸਿਆ, ਕਰਨਾ ਵੀ ਜੰਗ ਦੱਸਿਆ, ਕੱਟਾ ਹਾਥੀ ਮੂਰ ਤਣ ਕੇ ਖਲੋਇਆ, ਧੰਨ ਧੰਨ ਬਾਜਾਂ ਵਾਲਿਆ ਗੁਰੂ, ਤੇਰੇ ਜਿਹਾ ਹੋਰ ਨਾ ਕੋਈ ਹੋਇਆ, ਧੰਨ ਧੰਨ ਬਾਜਾਂ ਵਾਲਿਆ।
ਉਹ ਜੰਗਲਾਂ ਵਿੱਚ ਫਿਰੇ ਕਿਹੜਾ, ਜੰਗਲਾਂ ਵਿੱਚ ਫਿਰੇ ਕਿਹੜਾ, ਸੂਲਾਂ ਤੇ ਸੋਵੇਂ ਕਿਹੜਾ, ਮਿੱਤਰ ਪਿਆਰੇ ਵੱਲੇ ਕੌਣ ਸੁਨੇਹਾ ਕੱਲੇ, ਕੌਣ ਸ਼ੁਕਰ ਕੌਣ ਸ਼ੁਕਰ ਅਕਾਲ ਦਾ ਮਨਾਵੇ, ਧੰਨ ਧੰਨ ਬਾਜਾਂ ਵਾਲਿਆ ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਪੜ੍ਹ ਕੇ ਸਿੱਖ ਕੌਮ ਦੇ ਮੋਢੀ, ਉੱਚੀ ਕੁਲ ਕੀਤੀ ਸੋਢੀ, ਕੌਮ ਨੂੰ ਤਾਈਓ ਨਾਜ, ਉੱਚਾ ਸਿਰ ਤਾਈਓ ਆਜ, ਸਿੱਖ ਪੁੱਤਰਾਂ ਤੋਂ ਕੁਝ ਨਾ ਲੁਕੋਇਆ, ਤੇਰੇ ਜਿਹਾ ਬਾਜਾਂ ਵਾਲਿਆ ਗੁਰੂ, ਹੋਰ ਨਾ ਕੋਈ ਜੱਗ ਉੱਤੇ ਹੋਇਆ, ਤੇਰੇ ਜਿਹਾ ਬਾਜਾਂ ਵਾਲਿਆ।
ਓ ਦੂਣੀ ਜਦ ਤੱਕਿਆ ਬਾ, ਰੱਖੂ ਦਸ਼ਮੇਸ਼ ਨੂੰ ਯਾਦ, ਦੂਣੀ ਜਦ ਤੱਕ ਆਬਾਦ, ਰੱਖੂ ਦਸ਼ਮੇਸ਼ ਨੂੰ ਯਾਦ, ਕਰਿਆ ਉਸ ਕਾਜ ਨਿਆਰਾ, ਧਿਆਉਂਦਾ ਜਗ ਤਾਈਓ ਸਾਰਾ, ਸੁਰਜੀਤ ਜੁੱਟ ਨਾਲ ਖੜਾ ਟਾਰਾਂ ਲਾਵੇ, ਧੰਨ ਧੰਨ ਬਾਜਾਂ ਵਾਲਿਆ ਮਹਿਮਾ ਆਪ ਦੀ ਲਿਖੀ ਨਾ ਮੈਥੋਂ ਜਾਵੇ, ਧੰਨ ਧੰਨ ਬਾਜਾਂ ਵਾਲਿਆ।
ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਨਾਰਾ ਬੁਲੰਦ ਕਰੋ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ। ਨਿਰੰਤਰ ਲਗਾਤਾਰ ਇੱਕ ਮਹੀਨੇ ਤੋਂ ਸਿੱਖ ਜਗਤ ਨੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਕੀਆਂ ਸਿੱਖ ਸੰਗਤਾਂ ਨੇ ਜ਼ਿੰਦਗੀ ਦੀ ਮਰਿਆਦਾ ਨੂੰ ਨਿਰੰਤਰ ਚਲਾਉਂਦਿਆਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਮੁਬਾਰਕ ਜਨਮਦਿਨ ਜਿਹੜਾ ਸੀ ਮਨਾਇਆ, ਔਰ ਜਿੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਜਨਮਦਿਨ ਮਨਾਇਆ ਹੈ ਉੱਥੇ ਉਹਨਾਂ ਦੀ ਸਿੱਖਿਆ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣ ਵਾਸਤੇ ਵੀ ਜਿੰਨੇ ਵੀ ਜਗਿਆਸੂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੇ ਯਤਨ ਆਰੰਭੇ ਹੋਣਗੇ। ਅੱਜ ਦਾ ਜਿਹੜਾ ਇਤਿਹਾਸਿਕ ਪੱਖ ਹੈ ਉਹਦਾ ਆਪਣਾ ਕੇਂਦਰੀ ਧੁਰਾ ਹੈ, ਬਈ ਗੁਰੂ ਕੇ ਸਿੱਖ ਵਾਸਤੇ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਕੀ ਅੰਮ੍ਰਿਤ ਛਕਣ ਤੋਂ ਬਗੈਰ ਵੀ ਗੁਰੂ ਕਾ ਸਿੱਖ ਪ੍ਰਵਾਨਿਤ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਅੰਮ੍ਰਿਤ ਦੀ ਦਾਤ ਦਿੱਤੀ, ਅਤੇ ਕੀ ਅੰਮ੍ਰਿਤ ਜਿਹੜਾ ਸੀ ਇਸ ਤੋਂ ਪਹਿਲੇ ਗੁਰੂ ਸਾਹਿਬਾਂ ਨੇ ਨਹੀਂ ਛਕਿਆ। ਇਹਨਾਂ ਸਾਰਿਆਂ ਸਵਾਲਾਂ ਦੇ ਸੰਦਰਭ ਦੇ ਵਿੱਚ ਆਪਾਂ ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਜੋ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਰਾਹੀਂ ਵਿਚਾਰਨ ਦਾ ਯਤਨ ਕਰਾਂਗੇ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਭਗਾਣੀ ਦਾ ਜੰਗ ਲੜਿਆ ਹੈ ਅਤੇ ਉਸ ਜੰਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ, ਪਰ ਉਸ ਜੰਗ ਦੇ ਵਿੱਚੋਂ ਕੁਝ ਤਲਖ ਤਜਰਬੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਹੋਏ। ਇੱਕ ਤਾਂ ਸੀ ਜਿਹੜਾ ਉਸ ਵੇਲੇ ਸਿੱਖਾਂ ਦੀ ਰਵਾਇਤੀ ਜੀਵਨ ਪ੍ਰਣਾਲੀ ਸੀ, ਉਹਦੇ ਵਿੱਚ ਆਪਣੇ ਆਪਣੇ ਲਿਬਾਸ, ਆਪਣੀ ਆਪਣੀ ਜਿਹੜੀ ਸ਼ੈਲੀ ਸੀ ਜੀਵਨ ਦੀ, ਉਹਦੇ ਨਾਲ ਜੁੜ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਨਾਲ ਪਿਆਰ, ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ 4 ਉਦਾਸੀਆਂ ਦਾ ਸਫ਼ਰ ਕੀਤਾ ਹੈ ਅਤੇ 6 ਕਰੋੜ ਤੋਂ ਵੱਧ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਪੌੜ ਲਈ। ਇਸ ਤੋਂ ਬਾਅਦ ਨਿਰੰਤਰ ਜਿਹੜਾ ਸਿੱਖੀ ਦਾ ਪ੍ਰਸਾਰ ਅਤੇ ਪਸਾਰ ਸੀ, ਇਹਦੀ ਜਿਹੜੀ ਸੰਸਾਰ ਦੇ ਵਿੱਚ ਅੱਗੇ ਤੋਂ ਅੱਗੇ ਸ਼ਾਖ ਵੱਧਦੀ ਗਈ। ਪਰ ਉਹਨਾਂ ਦੀ ਜੀਵਨ ਸ਼ੈਲੀ ਜਿਸ ਜਿਸ ਇਲਾਕੇ ਨਾਲ ਸੰਬੰਧ ਸਨ ਉਵੇਂ ਰਹੀ। ਇੱਕ ਗੱਲ ਪ੍ਰਿੰਸੀਪਲ ਹਰਭਜਨ ਸੋਹਰਾ ਨੇ ਜਿਹੜੇ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਸਨ ਉਹਨਾਂ ਨੇ ਆਪਣੇ ਜੀਵਨ ਵਿੱਚ ਕਹੀ, ਉਹ ਕਹਿਣ ਲੱਗਾ ਮੈਂ ਇੱਕ ਵਾਰ ਯੂਪੀ ਦੇ ਵਿੱਚ ਦੀ ਜਾ ਰਿਹਾ ਸਾਂ ਅਤੇ ਇੱਕ ਪਿੰਡ ਦੀ ਗਲੀ ਦੇ ਮੋੜ ਦੇ ਉੱਤੇ ਇੱਕ ਕਲੀਨ ਸ਼ੇਪ ਬੰਦਾ ਬੈਠਾ ਸੀ ਅਤੇ ਜਦੋਂ ਮੈਂ ਕੋਲ ਦੀ ਲੰਘਿਆ ਤਾਂ ਉਹਨੇ ਮੈਨੂੰ ਆਵਾਜ਼ ਦੇ ਕੇ ਆਖਿਆ, ਸਿੱਖਾਂ ਮੈਂ ਵੀ ਸਿੱਖਿਆ। ਮੈਂ ਹੈਰਾਨ ਸਾਂ ਬਈ ਇਹ ਮਨੁੱਖ ਮੈਨੂੰ ਕੀ ਕਹਿ ਰਿਹਾ। ਜਦੋਂ ਮੈਂ ਥੋੜ੍ਹਾ ਜਿਹਾ ਅੱਗੇ ਤੁਰਨ ਲੱਗਾ ਉਹਨੇ ਫਿਰ ਮੈਨੂੰ ਆਵਾਜ਼ ਦਿੱਤੀ ਆ, ਕਹਿਣ ਲੱਗਾ ਗੁਰੂ ਕਿਆ ਸਿੱਖਾ ਮੈਂ ਵੀ ਸਿੱਖਿਆ। ਕਹਿੰਦਾ ਮੈਂ ਪਿੱਛੇ ਮੁੜ ਕੇ ਜਦੋਂ ਉਹਦੇ ਕੋਲ ਆਇਆ ਨਾ ਅਤੇ ਮੈਂ ਉਹਨੂੰ ਪੁੱਛਿਆ, ਹਾਂ ਬਈ ਤੂੰ ਕੀ ਕਹਿਣਾ ਚਾਹੁੰਦਾ ਹੈ। ਉਹ ਕਹਿਣ ਲੱਗਾ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹੈ ਬਈ ਤੂੰ ਵੀ ਆਪਣੇ ਆਪ ਨੂੰ ਸਿੱਖ ਸਤਾਉਣਾ, ਮੈਂ ਵੀ ਸਿੱਖ ਹੈ। ਕਹਿੰਦੇ ਮੈਂ ਅਚਨਚੇਤੀ ਉਹਨਾਂ 'ਤੇ ਸਵਾਲ ਕੀਤਾ, ਬਈ ਤੂੰ ਕਿਵੇਂ ਸਿੱਖ ਹੈ? ਉਹ ਕਹਿੰਦਾ ਸਾਡੇ ਵੱਡ ਵਡੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਪਿਆਰ ਵਾਲੇ ਸਨ, ਅਸੀਂ ਸਿੱਖੀ ਤੋਂ ਬਗੈਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਦੇ ਅਤੇ ਸਾਡੇ ਕੁਨਬੇ ਦੀ ਜਿਹੜੀ ਮੰਨਣ ਦੀ ਮਰਿਆਦਾ ਉਹ ਚੱਲੀ ਆਉਂਦੀ ਹੈ। ਬਈ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਲੜਕੀ ਅਤੇ ਲੜਕੇ ਦਾ ਵਿਆਹ ਕਰਦੇ ਹਾਂ ਅਤੇ ਜਦੋਂ ਉਹਨਾਂ ਦਾ ਵਿਆਹ ਸੰਪੂਰਨ ਹੋ ਜਾਂਦਾ ਹੈ ਅਤੇ ਫਿਰ ਉਹਦੇ ਤੋਂ ਅਸੀਂ ਪਰਨ ਲੈਂਦੇ ਹਾਂ ਅਤੇ ਉਹ ਪਰਨ ਲੈਣ ਦਾ ਢੰਗ ਸਾਡਾ ਇਹ ਹੈ, ਬਈ ਇੱਕ ਲੋਹਾ ਜਿਹੜਾ ਉਹਦੇ ਵਿੱਚ ਦਾਗਣੀ ਜਿਹੜੀ ਹੈ, ਲੋਹੇ ਦੀ ਦਾਗਣੀ ਜਿਹੜੀ ਹੈ ਅੱਗ ਦੇ ਵਿੱਚ ਸੁੱਟੀ ਜਾਂਦੀ ਹੈ, ਜਦੋਂ ਉਹ ਲਾਲ ਹੋ ਜਾਂਦੀ ਹੈ ਅਤੇ ਸਾਡਾ ਸਾਰਾ ਜਿਹੜਾ ਕੁੜਮ ਕਬੀਲਾ ਪਰਿਵਾਰ ਇਕੱਠਾ ਹੁੰਦਾ ਹੈ ਉਹ ਉਹਨਾਂ ਉਸ ਲੜਕੀ ਤੋਂ ਲੜਕੇ ਤੋਂ ਬਚਣ ਲੈਂਦੇ ਨੇ, ਬਈ ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਗੈਰ ਕਿਸੇ ਨੂੰ ਹੋਰ ਨਹੀਂ ਮੰਨਣਾ, ਤੁਹਾਡਾ ਜੀਵਨ ਜਿਹੜਾ ਸਿੱਖੀ ਨੂੰ ਸਮਰਪਿਤ ਹੈ ਅਤੇ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਬਗੈਰ ਕਿਸੇ ਨੂੰ ਆਪਣਾ ਜੁਗਤੀ ਮੁਕਤੀ ਦਾ ਸਾਧਨ ਨਹੀਂ ਮੰਨਣਾ ਅਤੇ ਜਦੋਂ ਅਸੀਂ ਹਾਂ ਕਰਦੇ ਹਾਂ ਅਤੇ ਉਦੋਂ ਬਾਂਹ ਤੋਂ ਫੜ ਕੇ ਦਾਗ ਦਿੱਤਾ ਜਾਂਦਾ ਅਤੇ ਆਹ ਵੇਖ ਦਾਗ ਮੇਰੇ ਮੋਢੇ ਦੇ ਉੱਤੇ ਹੈ। ਕਿਸੇ ਦੇ ਮੰਨਣ ਦਾ ਢੰਗ ਹੋ ਸਕਦਾ। ਲੰਕਾ ਦੇ ਵਿੱਚ ਬਹੁਤ ਸਾਰੇ ਐਸੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ। ਸੰਸਾਰ ਦੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵੱਖਰ ਵੱਖਰੀਆਂ ਭਾਸ਼ਾਵਾਂ ਵਿੱਚ ਵੀ ਸਿੱਖੀ ਦੇ ਨਾਲ ਜੁੜੇ ਹੋਏ ਨੇ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਭਗਾਣੀ ਦਾ ਜੰਗ ਲੜਿਆ ਅਤੇ ਉਦੋਂ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਇਹ ਗੱਲ ਵੇਖੀ, ਬਈ 499 ਉਦਾਸੀ ਸਾਧੂ ਜਿਹੜੇ ਸਨ ਉਹ ਸਭ ਤੋਂ ਪਹਿਲੋ ਜੰਗ ਦੇ ਬਿਗਲ ਵੱਜਦਿਆਂ ਸਾਰ ਹੀ ਆਲਵਿਦਾ ਹੋ ਗਏ। ਕੁਛ ਪਠਾਣ ਕਿਰਾਏ 'ਤੇ ਲਿਆਂਦੇ ਸਨ ਉਹ ਵੀ ਚਲੇ ਗਏ, ਤਨਖਾਹ ਦੇ ਉੱਤੇ ਸਨ ਉਹ ਵੀ ਚਲੇ ਗਏ, ਕੇਵਲ ਇੱਕ ਕਾਲੇ ਖਾਂ ਬਾਕੀ ਬਚਿਆ। ਹੁਣ ਸਤਿਗੁਰੂ ਮਹਾਰਾਜ ਚਾਹੁੰਦੇ ਸਨ ਬਈ ਜੇ ਸਿੱਖ ਕੌਮ ਜਿਹੜੀ ਹੈ ਇਹਦਾ ਆਪਣਾ ਲਿਬਾਸ ਨਾ ਬਣਿਆ, ਇਹਦਾ ਪਹਿਰਾਵਾ ਨਾ ਬਣਿਆ, ਇਹਨਾਂ ਦੀ ਬਣਤਰ ਆਪਣੀ ਵੱਖਰੀ ਨਾ ਬਣੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕਿਤੇ ਫੇਰ ਵੀ ਹੋਈ ਜਾਣਗੇ। ਇਹ ਜਿਹੜੀ ਜਿੰਨਾ ਚਿਰ ਸੰਗਠਤਾ ਨਾ ਆਈ ਉਹਨਾਂ ਚਿਰ ਕੌਮ ਦਾ ਵਿਕਾਸ, ਕੌਮ ਦੀ ਤਰੱਕੀ, ਧਰਮ ਦਾ ਵਿਕਾਸ, ਇਹ ਸਾਰੀਆਂ ਚੀਜ਼ਾਂ ਅਧੂਰੀਆਂ ਨੇ। ਜਦੋਂ ਸਤਿਗੁਰੂ ਮਹਾਰਾਜ ਇਸ ਸਮੇਂ ਉੱਤੇ ਵਿਚਾਰ ਕਰ ਰਹੇ ਸਨ ਤੇ ਉਦੋਂ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਅਨੰਦ ਦਿੱਲੀ ਦੀ ਧਰਤੀ ਦੇ ਉੱਤੇ ਵਰਤ ਚੁੱਕੀ ਸੀ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜਿਹੜਾ ਸੀ ਇਹ ਦਿੱਲੀ ਤੋਂ ਮੰਜ਼ਲਾਂ ਮਾਰਦਾ ਹੋਇਆ ਜਦੋਂ ਕੀਰਤਪੁਰ ਦੀ ਧਰਤੀ 'ਤੇ ਪਹੁੰਚਿਆ ਤੇ ਜਿੱਥੇ ਅੱਜ ਗੁਰਦੁਆਰਾ ਬਵਾਨਗੜ੍ਹ ਸਾਹਿਬ ਮੌਜੂਦ ਹੈ, ਇੱਥੇ ਉੱਚੇ ਥਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਸੀਸ ਟਿਕਾ ਕੇ ਭਾਈ ਜੈਤੇ ਨੇ ਸਿਨਿਹਾ ਭੇਜਿਆ ਕਲਗੀਆਂ ਵਾਲੇ ਪਾਤਸ਼ਾਹ ਨੂੰ, ਬਈ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਲੈ ਕੇ ਮੈਂ ਦਿੱਲੀ ਤੋਂ ਇੱਥੇ ਆ ਗਿਆ। ਸਤਿਗੁਰੂ ਮਹਾਰਾਜ ਇਸ ਪਾਵਨ ਸੀਸ ਨੂੰ ਲੈਣ ਵਾਸਤੇ ਮਾਤਾ ਗੁਜਰ ਕੌਰ ਜੀ, ਸਤਿਗੁਰੂ ਮਹਾਰਾਜ ਜੀ ਦੇ ਮਾਤਾ ਮਾਤਾ ਨਾਨਕੀ ਜੀ, ਸਿੱਖ ਸੰਗਤਾਂ ਸਮੁੱਚੇ ਰੂਪ ਦੇ ਵਿੱਚ ਇਸ ਪਾਵਨ ਧਰਤੀ ਉੱਤੇ ਆਈਆਂ। ਇੱਥੋਂ ਭਾਈ ਜੈਤੇ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਜਿਹੜਾ ਸਤਿਗੁਰੂ ਮਹਾਰਾਜ ਨੇ ਝੋਲੀ ਵਿੱਚ ਪਵਾਇਆ ਅਤੇ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੀਆਂ। ਇੱਕ ਸੁੰਦਰ ਪਲੰਘ ਵਿਛਾ ਕੇ ਉਹਦੇ ਉੱਤੇ ਦਸ਼ਾਲਾ ਵਿਛਾ ਕੇ ਉਹਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸੀਸ ਟਿਕਾਇਆ ਗਿਆ। ਉੱਪਰੋਂ ਦਸ਼ਾਲੇ ਦੇ ਨਾਲ ਇਸ ਪਾਵਨ ਪਵਿੱਤਰ ਸੀਸ ਨੂੰ ਸਤਿਕਾਰ ਦੇ ਨਾਲ ਜਿਹੜਾ ਸੀ ਢੱਕ ਦਿੱਤਾ ਗਿਆ। ਮਾਤਾ ਨਾਨਕੀ ਜੀ ਨੂੰ ਜਦੋਂ ਸਾਹਮਣੇ ਪੁੱਤਰ ਨੂੰ ਵੇਖਿਆ ਉੱਠ ਕੇ ਜਿਹੜਾ ਉੱਪਰਲਾ ਦਸ਼ਾਲਾ ਸੀ ਪਾਸੇ ਕੀਤਾ ਅਤੇ ਧੜ ਤੋਂ ਬਗੈਰ ਆਪਣੇ ਪੁੱਤਰ ਦੇ ਦਰਸ਼ਨ ਕਰਕੇ ਮਾਤਾ ਜੀ ਵਿਰਾਗੀ ਹੋ ਗਏ। ਮਨ ਵਿੱਚ ਵਿਰਾਗ ਆ ਗਿਆ। ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਉੱਠ ਕੇ ਮਾਤਾ ਨੂੰ ਆਪਣੇ ਕਲਾਵੇ ਵਿੱਚ ਲਿਆ, ਬਜ਼ੁਰਗ ਮਾਤਾ ਨੂੰ ਸਹਾਰਾ ਦਿੱਤਾ, ਆਖਿਆ ਮਾਤਾ ਜੀ ਇਹ ਮਹਾਂਪੁਰਸ਼ਾਂ ਦੀ ਸ਼ਹਾਦਤ ਹੈ, ਇਹ ਪਾਵਨ ਪਵਿੱਤਰ ਸ਼ਹਾਦਤ ਜਿਹੜੀ ਹੈ ਬਹੁਤ ਵੱਡਾ ਇਨਕਲਾਬ ਲਿਆਵੇਗੀ। ਇਹਦੇ ਤੋਂ ਬਾਅਦ ਮਾਤਾ ਗੁਜਰੀ ਜੀ ਉੱਠੇ, ਉਹਨਾਂ ਨੇ ਆਪਣੇ ਸਵਾਮੀ ਦੇਵ ਦੇ ਦਰਸ਼ਨ ਕੀਤੇ, ਮਨ ਵਿਰਾਗੀ ਹੋ ਗਿਆ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਵੀ ਧੀਰਜ ਦਿੱਤੀ, ਸੰਗਤ ਨੂੰ ਧੀਰਜ ਬਣਾ ਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸੀਸ ਦਾ ਸੰਸਕਾਰ ਕਰਕੇ ਜਦੋਂ ਵਾਪਸ ਆਏ ਤਾਂ ਸੰਗਤ ਬੈਠੀ ਹੋਈ ਸੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਜੈਤਿਆ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਉਦੋਂ ਕਿੰਨੇ ਕੁ ਸਿੱਖ ਦਿੱਲੀ ਦੇ ਚਾਂਦਨੀ ਚੌਕ ਅੰਦਰ ਸੁਭਾਏਮਾਨ ਸਨ? ਕਹਿਣ ਲੱਗਾ ਮਹਾਰਾਜ ਹੋ ਸਕਦਾ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ, ਕਿਉਂਕਿ ਮੈਂ ਤੁਹਾਡੇ ਨਾਲ ਪਹਿਲੋਂ ਗੱਲ ਕਰਕੇ ਆਪਾਂ ਚੱਲੇ ਹਾਂ, ਬਈ ਕਿਉਂ ਲੋੜ ਪਈ? ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਸਕਦੇ ਨੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਕਿਸੇ ਨੇ ਆਹ ਦਾ ਨਾਰਾ ਮਾਰਿਆ? ਕਹਿਣ ਲੱਗੇ ਨਹੀਂ ਮਹਾਰਾਜ, ਕਿਸੇ ਨੇ ਆਹ ਦਾ ਨਾਰਾ ਨਹੀਂ ਮਾਰਿਆ। ਕਹਿਣ ਲੱਗੇ ਕਿਸੇ ਨੇ ਇਸ ਵੱਡੇ ਦੁਖਾਨ ਦੇ ਖਿਲਾਫ ਆਵਾਜ਼ ਉਠਾਈ? ਕਹਿਣ ਲੱਗਾ ਮਹਾਰਾਜ ਆਵਾਜ਼ ਵੀ ਨਹੀਂ ਉਠਾਈ, ਇਸ ਭਾਣੇ ਦੇ ਅੰਦਰ ਰਹਿ ਕੇ ਸਾਰੇ ਚੁੱਪ ਸਨ। ਸਤਿਗੁਰੂ ਮਹਾਰਾਜ ਐਸੇ ਸਮੇਂ ਅੰਦਰ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਕਹਿਣ ਲੱਗੇ ਭਾਈ ਜੈਤਿਆ ਸਮਾਂ ਆ ਰਿਹਾ, ਐਸਾ ਸਿੱਖ ਸਜੇਗਾ ਜਿਹਦਾ ਖਾਲਸਾ ਰੂਪ ਹੋਵੇਗਾ, ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਖਲੋਤੇ ਹੋਏ ਲੋਕਾਂ ਦੇ ਵਿੱਚ ਇੱਕ ਹੀ ਖੜਾ ਹੋਵੇਗਾ ਨਾ, ਅਤੇ ਇਕੱਲਾ ਹੀ ਨਜ਼ਰ ਆਵੇਗਾ, ਔਰ ਜਦੋਂ ਕਿਤੇ ਜੁਰਮ ਹੋਵੇਗਾ ਉਹ ਹਾਂ ਦਾ ਨਾਰਾ ਮਾਰੇਗਾ, ਉਹਦੀ ਰਹਿਣੀ ਵੱਖਰੀ ਹੋਵੇਗੀ, ਉਹਦੀ ਬਹਿਣੀ ਵੱਖਰੀ ਹੋਵੇਗੀ, ਉਹਦੀ ਕਹਿਣੀ ਵੱਖਰੀ ਹੋਵੇਗੀ, ਉਹਦਾ ਜੀਵਨ ਵੱਖਰਾ ਹੋਵੇਗਾ। ਐਸਾ ਰਸ ਵਿੱਚ ਜਿਹੜਾ ਗੁਰੂ ਕਾ ਸਿੱਖ ਹੈ ਜਦੋਂ ਖਾਲਸੇ ਦਾ ਸਰੂਪ ਧਾਰਨ ਕਰੇਗਾ ਅਤੇ ਉਹਦੇ ਜੀਵਨ ਦੀਆਂ ਜਿਹੜੀਆਂ ਸੰਸਾਰਿਕ ਬਣਤਰਾਂ ਨੇ ਉਹਨਾਂ ਨਾਲੋਂ ਉਹ ਪਰਮੇਸ਼ਰ ਦੀਆਂ ਜਿਹੜੀਆਂ ਰਹਿਮਤਾਂ ਅਤੇ ਬਖਸ਼ਾਂ ਦਾ ਪਾਤਰ ਬਣੇਗਾ, ਐਸਾ ਖਾਲਸਾ ਸਾਜਾਂਗੇ। ਆਓ ਸਤਿਗੁਰੂ ਮਹਾਰਾਜ ਕਿਵੇਂ ਕਹਿ ਰਹੇ ਨੇ, ਸਰਵਣ ਕਰੋ।
ਇੱਕ ਨਾਲ ਜੈਤੇ ਨੂੰ ਲੱਗਾ ਲੈ ਗੋਰਾਂ ਨੇ ਹੋ ਨਿਹਾਲ ਬੋਲਦੇ, ਪੁੱਤ ਰੰਗ ਰੇਟੇ ਨੂੰ ਬੁਲਾ ਲੈ ਗੋਰਾਂ ਨੇ ਗੁਪੁੱਤ ਰਾਜ ਖੋਲਦੇ।
ਉਹ ਵਾਲਮੀਕ ਵਾਂਗੂ ਪਾਉਣੀ ਜਾਣ ਕੱਖਾਂ ਵੇ ਜੋ ਰਾਵਣ ਦੇ ਦਲਾਰਾਂ ਚ, ਐਸ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਵੇ ਅਲੱਗ ਦਿਉ ਸੁਸਾਰਾਂ ਚ।
ਜੈਤੇ ਨੂੰ ਲਗਾ ਲੈ ਗੋਰਾਂ ਨੇ ਹੋ ਨਿਹਾਲ ਬੋਲਦੇ, ਪੁੱਤ ਰੰਗ ਰੇਟੇ ਨੂੰ ਬੁਲਾ ਲੈ ਗੋਰਾਂ ਨੇ ਗੁਪਤ ਰਾਜ ਖੋਲ ਦੇ
ਓ ਵਾਲਮੀਕ ਵਾਂਗੂ ਪਾਉਣੀ ਜਾਣ ਕੱਖਾਂ ਮੇ ਜੋ ਰਾਮ ਦੇ ਦਲਾਰਾਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੇ ਅਲੱਗ ਦਿਸੂ ਸਾਰਿਆਂ ਚ
ਪੂਰੇ ਤੋਂ ਜਿਹੜੇ ਕੰਮ ਆਇਆ ਮੈਂ ਅੱਗ ਲੈ ਅਕਾਲ ਦੀ ਹੁਣ ਚਾਵਾਂ ਉਹਨੂੰ ਨਿਪਰੇ ਚੜਾਇਆ ਮੈਂ ਉਸੀ ਨਿਗਾ ਸਾਲ ਦੀ
ਓ ਨੈਣਾ ਦੇਵੀ ਪਹੁੰਚਣਾ ਮਹਿਣ ਰੱਖਾਂ ਮੈਂ ਨਿਖੜੀ ਜੀ ਸਾਰਿਆਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੈਂ ਅਲੱਗ ਦਿਸੂ ਸਾਰਿਆਂ ਚ
ਜਿੰਨਾਂ ਵਿੱਚ ਜੋਸ਼ ਖਾਂਦੀਆਂ ਨਾ ਗੈਰਤਾਂ ਹੀ ਇਹ ਮਰ ਗਏ ਜਮਾਂ ਸੂਰਮੇ ਬਣਾ ਨੂੰ ਜਿਹੜੇ ਬੰਦੇ ਕੈਰ ਤਾਂ ਜੋਸ਼ ਭਰਦਿਆਂ ਨਵਾ
ਓ ਰਹੀ ਨਾ ਸ਼ਰਮ ਜਿੰਨਾ ਦੀਆਂ ਅੱਖਾਂ ਚ ਪੁੱਜ ਕੇ ਨਕਾਰਾਂ ਚ ਐਸਾ ਸਿੱਖ ਸਾਜਣਾ ਲੁਕੂ ਨਾ ਲੱਖਾਂ ਮੈਂ ਅਲੱਗ ਦਿਸੂ ਸਾਰਿਆਂ ਚ
ਬਾਰ ਕਿਤੋਂ ਮਟਿਆ ਰਿਆਉਣ ਨਾ ਅੰਦਰ ਰਹਿ ਕੇ ਜੀਵੀਆਂ ਨਾ ਮਟਾ ਕੇ ਰਹਿਣਾ ਚਿੱਪ ਦੋਲ ਪਾਉਣ ਨਾ ਮੈਂ ਬਣਾ ਦੁਸ਼ੀਣੀਆਂ
ਓ ਮਰਦ ਚ ਵਿੱਚ ਨਾ ਰਹਿਣ ਦੇਖਾਂ ਮੈਂ ਬਿਨਾਂ ਸਰੀਰ ਵਾਰਾਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੈਂ ਅਲੱਗ ਦਿਸੂ ਸਾਰਿਆਂ ਚ
ਸਬੂਤ ਦਸਤਾਰ ਸਿਰਾਂ ਤੇ ਰੱਖਣ ਕੇਸ ਦਾੜੀਆਂ ਹੌਸਲੇ ਬੁਲੰਦ ਨਾ ਰੱਖਣ ਗੈਰ ਤੇ ਮੁਖਾਂ ਰੱਖਣ ਤਾੜੀਆਂ
ਓ ਬੁੱਕ ਦੇ ਫਿਰਨ ਸ਼ੇਰਾਂ ਦੀਆਂ ਰੱਖਾਂ ਮੇ ਗੜੂੰਜ ਪੈਂਦੀ ਨਾਰਿਆਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੈਂ ਅਲੱਗ ਦਿਸੂ ਸਾਰਿਆਂ ਚ
ਕੰਗਾ ਕਣਾ ਕਿਰਪਾਨ ਪਾਉਣਗੇ ਤੇ ਇੱਕ ਸ਼ੇਰਾ ਪੰਜਵਾਂ ਜਾਲਮਾਨ ਘੋੜਾ ਵਾਂਗਰਾ ਅੜਾਉਣਗੇ ਜੰਗਾਂ ਚ ਆ ਕੇ ਰੰਜਮ
ਓ ਗੱਡਿਆ ਲੜਨ ਨਾ ਤਫੀਕ ਅੱਖਾਂ ਮੇ ਬਣੇ ਕੀ ਡੰਗ ਮਾਰਾਂ ਚ ਬਣੇ ਕੀ ਡੰਗ ਮਾਰਾਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੇ ਅਲੱਗ ਦਿਸੂ ਸਾਰਿਆਂ ਚ
ਪੈਗਾਮ ਸਾਰਿਆਂ ਮਸੰਦਾਂ ਨੂੰ ਸਦੂ ਪੂਰੀ ਆਨੰਦ ਮੇ ਬਾਬੂ ਜੀ ਹਨਸ ਨੇ ਜੜਾ ਤੋ ਦੰਦਾਂ ਨੂੰ ਛੱਡੀ ਨਾ ਕਮੀ ਛੰਦ ਮੇ
ਓ ਰਸ ਲੈ ਲੋ ਵੀਰ ਨੂੰ ਨਫਾ ਕੀ ਅੱਖਾਂ ਗਫਾ ਮੇ ਰਸ ਲੈ ਲੋ ਵੀਰ ਨੂੰ ਨਫਾ ਕੀ ਗਫਾ ਮੇ ਕਾਫੀਆਂ ਕਰਾਰਿਆਂ ਚੋ ਕਾਫੀਆਂ ਕਰਾਰਿਆਂ ਚ ਐਸਾ ਸਿੱਖ ਸਾਜ ਨਾ ਲੁਕੂ ਨਾ ਲੱਖਾਂ ਮੇ ਅਲੱਗ ਦਿਸੂ ਸਾਰਿਆਂ ਚ
ਕਿਸੇ ਵੀ ਕਰਮ ਨੂੰ ਜਦੋਂ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਕਰਮ ਦਾ ਜਿਹੜਾ ਨਕਸ਼ਾ ਮਨੁੱਖ ਦੇ ਦਿਮਾਗ ਵਿੱਚ ਬਣਦਾ ਹੈ। ਕਿਸੇ ਵੀ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰਨਾ ਹੋਵੇ, ਕਿਸੇ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨਾ ਹੋਵੇ, ਨਵੀਂ ਕੋਈ ਘਰ ਦੀ ਬਿਲਡਿੰਗ ਬਣਾਉਣੀ ਹੋਵੇ, ਨਵਾਂ ਕੋਈ ਕੌਮੀ ਮਹਿਲ ਉਸਾਰਨਾ ਹੋਵੇ, ਸਭ ਤੋਂ ਪਹਿਲਾਂ ਇਹ ਜਿਹੜਾ ਨਕਸ਼ਾ ਹੈ ਮਨੁੱਖ ਦੇ ਦਿਮਾਗ ਅੰਦਰ ਬਣਦਾ। ਇਸ ਤੋਂ ਬਾਅਦ ਫਿਰ ਉਹਦੇ ਵਾਸਤੇ ਕੀ ਚਾਹੀਦਾ ਉਹ ਸੋਚ ਜਿਹੜੀ ਅੱਗੇ ਚੱਲਦੀ ਹੈ, ਫਿਰ ਉਹਦੇ ਵਿੱਚ ਉਹਨੂੰ ਨੇਪਰੇ ਚੜ੍ਹਨ ਲਈ ਕੀ ਕਰਨਾ ਪੈਣਾ, ਫਿਰ ਇਹ ਵੀ ਸੋਚ ਚੱਲਦੀ ਹੈ, ਫਿਰ ਉਹਦਾ ਕਰਮ ਸ਼ੁਰੂ ਹੁੰਦਾ, ਫਿਰ ਉਸ ਕਰਮ ਦੇ ਵਿੱਚ ਉਹ ਸਭ ਕੁਝ ਜਿਹੜਾ ਪ੍ਰਗਟ ਹੋਣਾ ਸ਼ੁਰੂ ਹੁੰਦਾ। ਸਤਿਗੁਰੂ ਮਹਾਰਾਜ ਕੁਝ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵੀਰ ਰਸ ਦੇ ਵਿੱਚ ਸਨ। ਆਲ ਦੁਆਲੇ ਗੱਲ ਚੱਲਦੀ ਸੀ ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਸਮਾਂ ਚੁੱਪ ਰਹੇ ਅਤੇ ਪਰਿਵਾਰ ਨੇ ਘਰਦਿਆਂ ਨੇ ਵੈਦ ਲਿਆਂਦਾ ਅਤੇ ਉਸ ਵੈਦ ਨੇ ਸਤਿਗੁਰੂ ਮਹਾਰਾਜ ਜੀ ਦੀ ਬਾਂਹ ਫੜੀ, ਆਣ ਕੇ ਨਬਜ਼ ਫੜੀ। ਇਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਜਿਹੜੀ ਤੁਹਾਡੇ ਨਾਲ ਮੈਂ ਵਿਚਾਰ ਸਾਂਝੀ ਕਰ ਰਿਹਾ, ਇਸ ਬਖਸ਼ਿਸ਼ ਕੀਤੀ ਸਤਿਗੁਰੂ ਮਹਾਰਾਜ ਨੇ। ਵੈਦ ਬੁਲਾਇਆ ਵੈਦਗੀ ਪਕੜ ਢਡੋਲੇ ਬਾਹੇ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਬਾਹੇ। ਬਈ ਵੈਦ ਜਿਹੜਾ ਉਹਨੇ ਤਾਂ ਬਾਂਹ ਦੇ ਉੱਤੇ ਹੱਥ ਰੱਖ ਲਿਆ ਅਤੇ ਬਾਂਹ 'ਤੇ ਹੱਥ ਰੱਖ ਕੇ ਨਬਜ਼ ਵੇਖ ਰਿਹਾ ਬਈ ਬਿਮਾਰੀ ਕੀ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਈ ਇਸ ਭੋਲੇ ਵੈਦ ਨੂੰ ਪਤਾ ਨਹੀਂ ਬਈ ਇਹ ਬਿਮਾਰੀ ਕੋਈ ਤਨ ਦੀ ਨਹੀਂ ਜਿਹਦੇ ਨਾਲ ਇਹ ਨਾੜ ਫੜ ਕੇ ਲੱਭ ਲਵੇਗਾ, ਇਹ ਬਿਮਾਰੀ ਹੈ ਅੰਦਰ ਦੀ ਅਤੇ ਹੈ ਉਹ ਬਈ ਇਸ ਸੰਸਾਰ ਦੇ ਵਿੱਚ ਜਿਹੜਾ ਦੁਖੀ ਹੋਏ ਲੋਕ ਨੇ ਉਹਨਾਂ ਦੀ ਬਾਂਹ ਕਿਵੇਂ ਫੜੀ ਜਾਵੇ। ਇਹ ਗੱਲਾਂ ਵੈਦ ਦੇ ਲੱਭਣ ਤੋਂ ਬਾਹਰੀਆਂ ਸਨ ਔਰ ਇਹੀ ਅਵਸਥਾ ਸੀ ਉਸ ਵੇਲੇ ਦਸਵੀਂ ਜੋਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਜਦੋਂ ਆਮ ਲੋਕਾਂ ਨੂੰ ਪਤਾ ਲੱਗਾ ਦੋ ਪੰਡਿਤ ਕੇਸ਼ੋ ਦਾਸ ਅਤੇ ਕਾਲੀਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ, ਕਹਿਣ ਲੱਗੇ ਮਹਾਰਾਜ ਸਾਨੂੰ ਪਤਾ ਲੱਗਾ ਬਈ ਤੁਸੀਂ ਕੋਈ ਵੀਰ ਰਸ ਵਿੱਚ ਰਹਿੰਦੇ ਹੋ, ਵਿਰਾਗ ਰਸ ਵਿੱਚ ਰਹਿੰਦੇ ਹੋ, ਅਤੇ ਤੁਹਾਨੂੰ ਚੰਡੀ ਪ੍ਰਗਟ ਕਰ ਦਿੰਦੇ ਹਾਂ, ਦੇਵੀ ਪ੍ਰਗਟ ਕਰ ਦਿੰਦੇ ਹਾਂ, ਜਿਹੜੀ ਤੁਹਾਡੇ ਸਾਰੇ ਮਸਲੇ ਆਪੇ ਹੱਲ ਕਰ ਦੇਵੇਗੀ। ਤੁਹਾਨੂੰ ਲੋੜ ਹੀ ਨਹੀਂ ਪੈਂਦੀ, ਤੁਹਾਨੂੰ ਤਲਵਾਰ ਦੀ ਮੁੱਠ 'ਤੇ ਹੱਥ ਪਾਉਣ ਦੀ ਲੋੜ ਨਹੀਂ, ਤੁਹਾਨੂੰ ਕੋਈ ਕਰਮ ਕਰਨ ਦੀ ਲੋੜ ਨਹੀਂ, ਆਪੇ ਹੀ ਦੇਵੀ ਤੁਹਾਡੇ ਸਾਰੇ ਕੰਮ ਕਰ ਦੇਵੇਗੀ, ਪ੍ਰਗਟ ਕਰ ਦਿਆਂਗੇ ਤੁਹਾਨੂੰ। ਸਤਿਗੁਰੂ ਮਹਾਰਾਜ ਕਹਿਣ ਲੱਗੇ ਦੇਵੀ ਪ੍ਰਗਟ ਕਿਵੇਂ ਹੋਵੇਗੀ? ਕਹਿਣ ਲੱਗੇ ਜੀ 125,000 ਦੀ ਸਮੱਗਰੀ ਲੱਗੇਗੀ ਅਤੇ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਅਸੀਂ ਹੋਮ ਜਗ ਕਰਾਂਗੇ ਅਤੇ ਜਿਹੜੀ ਦੇਵੀ ਉਹ ਪ੍ਰਗਟ ਹੋ ਜਾਵੇਗੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, 125,000 ਦੀ ਸਮੱਗਰੀ ਦੇ ਦਿੰਦੇ ਹਾਂ। ਸਤਿਗੁਰੂ ਮਹਾਰਾਜ ਪੂਰੀ ਤਰ੍ਹਾਂ ਜਾਣਦੇ ਸਨ ਬਈ ਇਹ ਮੂਰਖ ਲੋਕ ਜਿਹੜੇ ਨੇ ਇਹ ਜੰਤਰਾਂ ਮੰਤਰਾਂ ਵਿੱਚ ਵਿਸ਼ਵਾਸ ਰੱਖ ਕੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਨੇ, ਕਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਨੇ ਮਨੁੱਖ ਨੂੰ ਆਜ਼ਾਦੀ ਨਹੀਂ ਦਿਵਾਉਣੀ, ਮਨੁੱਖ ਨੂੰ ਆਜ਼ਾਦੀ ਲੈਣ ਵਾਸਤੇ ਸੰਘਰਸ਼ ਕਰਨਾ ਪੈਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇਹ ਹੈ ਨਿਜ ਬਲ ਸੇ ਲੇਹ ਹੈ, ਕਿਸੇ ਨੂੰ ਕੋਈ ਰਾਜ ਦਿੰਦਾ ਨਹੀਂ ਝੋਲੀ ਵਿੱਚ ਪਾ ਕੇ। ਜੰਤਰਾਂ ਮੰਤਰਾਂ ਨਾਲ ਰਾਜ ਕਾਇਮ ਹੁੰਦੇ ਹੋਣ ਅਤੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਗੁਫਾਵਾਂ ਵਿੱਚ ਬੈਠੇ ਹੀ ਆਪਣੇ ਰਾਜ ਭਾਗ ਕਾਇਮ ਕਰ ਲੈਂਦੇ। ਸਮੇਂ ਸਮੇਂ ਜੇ ਇਨਕਲਾਬੀ ਆਵਾਜ਼ ਉਠਾਈ ਕਿਸੇ ਫਕੀਰ ਨੇ ਤਾਂ ਫਿਰ ਤਾਂ ਕਿਸੇ ਦਾ ਤਖ਼ਤ ਡੋਲਿਆ ਹੋਵੇਗਾ, ਅਤੇ ਜੇ ਅੰਦਰ ਬਹਿ ਕੇ ਆਪਣਾ ਉਹ ਕਿਸੇ ਰਾਜ ਦੇ ਖਿਲਾਫ਼ ਬਗਾਵਤ ਕਰਨ ਦੀ ਆਪਣੇ ਦਿਲ ਵਿੱਚ ਜਿੰਨਾ ਮਰਜ਼ੀ ਵੱਡੇ ਪਾਠ ਕਰੀ ਗਿਆ ਹੋਵੇਗਾ, ਕਿਸੇ ਦਾ ਕੁਝ ਨਹੀਂ ਵਿਗੜਿਆ। ਹੁਣ ਇਹ ਦੋ ਪੰਡਿਤ ਜਿਹੜੇ ਸਨ ਇਹਨਾਂ ਨੇ ਆਖਿਆ ਮਹਾਰਾਜ 125,000 ਦੀ ਸਮੱਗਰੀ ਲੱਗੇਗੀ, 3 ਮਹੀਨੇ ਦਾ ਸਮਾਂ ਲੱਗੇਗਾ। ਸਤਿਗੁਰੂ ਮਹਾਰਾਜ ਨੇ 125,000 ਦੀ ਸਮੱਗਰੀ ਦੇ ਦਿੱਤੀ ਇਹਨਾਂ ਨੂੰ। ਇਹਨਾਂ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਜਾ ਕੇ ਜਿਹੜਾ ਜੱਗ ਸੀ ਸ਼ੁਰੂ ਕਰ ਦਿੱਤਾ। 3 ਮਹੀਨੇ ਲੰਘ ਗਏ, ਸਤਿਗੁਰੂ ਮਹਾਰਾਜ ਨੇ ਸਿਨਿਆ ਘੱਲਿਆ ਬਈ ਜਾਓ ਕੇਸ਼ੋ ਦਾਸ ਅਤੇ ਕਾਲੀਦਾਸ ਤੋਂ ਪੁੱਛੋ ਬਈ ਜਿਹੜੀ ਦੇਵੀ ਆ ਪ੍ਰਗਟ ਹੋ ਗਈ ਹੈ। ਜਦੋਂ ਉਹਨਾਂ ਨੇ ਜਾ ਕੇ ਪੁੱਛਿਆ ਕਹਿਣ ਲੱਗੇ ਪਖੰਡ ਹੋਰ ਰਚ ਦਿੱਤਾ ਬਈ ਦੇਵੀ ਅਜੇ ਪ੍ਰਗਟ ਨਹੀਂ ਹੋਈ, 3 ਮਹੀਨੇ ਦਾ ਹੋਰ ਸਮਾਂ ਲੱਗੇਗਾ ਅਤੇ ਇੰਨੀ ਸਮੱਗਰੀ ਹੋਰ ਲੱਗੇਗੀ। ਉਹਨਾਂ ਦੇ ਮਤਲਬ ਸੀ ਬਈ ਅੱਗੇ ਬਹੁਤ ਵੱਡੀ ਸਮੱਗਰੀ ਲੱਗੀ ਆ, ਹੁਣ ਹੋਰ ਲੱਗੇਗੀ ਅਤੇ ਸਤਿਗੁਰੂ ਮਹਾਰਾਜ ਇਹ ਤੋਂ ਖਹਿੜਾ ਛਡਾ ਜਾਣਗੇ, ਸਾਡੀ ਬੱਲੇ ਬੱਲੇ ਰਹਿ ਜਾਏਗੀ, ਸਮੱਗਰੀ ਨਹੀਂ ਆਈ ਅਤੇ ਦੇਵੀ ਕਾਹਦੇ ਨਾਲ ਪ੍ਰਗਟ ਹੋਣੀ ਸੀ, ਚੰਡੀ ਕਾਹਦੇ ਨਾਲ ਪ੍ਰਗਟ ਹੋਣੀ ਸੀ। ਹੁਣ ਦੂਜੀ ਵਾਰ ਜਦੋਂ ਫਿਰ ਸਮੱਗਰੀ ਦੇ ਦਿੱਤੀ ਅਤੇ ਜਦੋਂ ਸਮਾਂ ਜਿਹੜਾ ਸੀ ਪੂਰਾ ਹੋ ਗਿਆ, ਸਤਿਗੁਰੂ ਮਹਾਰਾਜ ਨੇ ਸਿਨਿਆ ਘੱਲਿਆ ਬਈ ਜਾਓ ਉਹਨਾਂ ਨੂੰ ਕਹੋ ਹੁਣ ਪ੍ਰਗਟ ਹੋ ਗਈ ਹੈ। ਜਦੋਂ ਮਹਾਰਾਜ ਨੇ ਸਿਨਿਆ ਭੇਜਿਆ ਅਤੇ ਕਹਿਣ ਲੱਗੇ ਬਈ ਪ੍ਰਗਟ ਤਾਂ ਹੋ ਜਾਣੀ ਸੀ, ਅੜਿੱਕਾ ਬਹੁਤ ਤਕੜਾ ਬਣਿਆ ਉਹਦਾ ਹੁਣ ਤੱਕ। ਸਤਿਗੁਰੂ ਮਹਾਰਾਜ ਦੇ ਸਿੰਘਾਂ ਨੇ ਪੁੱਛਿਆ ਵੀ ਕੀ ਕਾਰਨ ਕੀ ਹੈ, ਕਿਉਂ ਨਹੀਂ ਪ੍ਰਗਟ ਹੋ ਰਹੀ? ਕਹਿਣ ਲੱਗੇ ਜੀ ਬਲੀ ਚਾਹੀਦੀ ਹੈ, ਬਲੀ ਕਿਸੇ ਪਵਿੱਤਰ ਸੀਸ ਦੀ ਹੋਵੇ ਤਾਂ ਇਹ ਪ੍ਰਗਟ ਹੋਵੇਗੀ, ਜਿਹੜਾ ਵਿੱਚ ਜਿਹੜੇ ਗ੍ਰਹਿ ਨੇ ਉਹਨਾਂ ਦੀ ਇਕਸਾਰਤਾ ਨਹੀਂ ਬਣ ਰਹੀ ਅਤੇ ਉਹਨਾਂ ਦੀ ਇਕਸਾਰਤਾ ਵਾਸਤੇ ਬਲੀ ਦੇਣੀ ਪੈਣੀ ਹੈ। ਹਿੰਦੁਸਤਾਨ ਦੇ ਵਿੱਚ ਬੜੀਆਂ ਬਲੀਆਂ ਦਿੱਤੀਆਂ ਜਾਂਦੀਆਂ ਰਹੀਆਂ, ਹੁਣ ਤੱਕ ਲੋਕ ਆਪਣੇ ਬੱਚਿਆਂ ਦੀ ਬਲੀ ਦੇ ਦਿੰਦੇ ਨੇ, ਭੁੱਲੇ ਭਟਕੇ ਲੋਕ ਜਿਹੜੇ ਗੁਰਮਤ ਤੋਂ ਹੀਣੇ ਨੇ, ਗਿਆਨ ਦੀ ਗੱਲ ਕਿਤੋਂ ਸੁਣੀ ਨਹੀਂ, ਕਿਸੇ ਦੇ ਕਹਿ ਕਹਾਏ ਦੇ ਉੱਤੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਅੱਜ ਕੱਲ੍ਹ ਵੀ ਇਹੋ ਕੁਝ ਹੋ ਰਿਹਾ। ਹੁਣ ਇਹ ਕਹਿਣ ਲੱਗੇ ਮਹਾਰਾਜ ਬਲੀ ਦੇਣੀ ਪੈਣੀ ਅਤੇ ਬਲੀ ਵੀ ਕਿਸੇ ਪਵਿੱਤਰ ਸੀਸ ਦੀ। ਇਸ਼ਾਰਾ ਇਹ ਸੀ ਬਸ ਜਦੋਂ ਸਤਿਗੁਰੂ ਮਹਾਰਾਜ ਕੋਲ ਪੰਡਿਤ ਆਏ ਸਨ ਅਤੇ ਉਹਨਾਂ ਨੇ ਫਰਿਆਦ ਕੀਤੀ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਬਈ ਕੋਈ ਪਵਿੱਤਰ ਸੀਸ ਇਹਨਾਂ ਦੀ ਜਿਹੜੀ ਧਰਮ ਦੀ ਹੋ ਰਹੀ ਵਿਵਦੀ ਉਹਨੂੰ ਰੋਕਣ ਵਾਸਤੇ ਆਪਣਾ ਬਲੀਦਾਨ ਦੇਵੇ, ਆਪਣੀ ਸ਼ਹੀਦੀ ਪਾਵੇ, ਫਿਰ ਇਹਨਾਂ ਦੀ ਬਾਂਹ ਫੜੀ ਜਾ ਸਕਦੀ ਹੈ। ਅਤੇ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਸੀ ਬਈ ਪਿਤਾ ਜੀ ਤੁਸੀਂ ਇਹਦੂ ਵੱਡਾ ਪਰਉਪਕਾਰ ਹੋਰ ਕੀ ਹੈ, ਆਪਣੀ ਸੀਸ ਭੇਟ ਕਰਕੇ ਇਹਨਾਂ ਦਾ ਧਰਮ ਬਚਾ ਦਿਓ। ਅਤੇ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੋਰ ਦਿੱਤਾ ਸੀ ਅਤੇ ਹੁਣ ਜਦੋਂ ਅਸੀਂ ਕਹਾਂਗੇ ਤਾਂ ਸਤਿਗੁਰੂ ਮਹਾਰਾਜ ਆਪ ਪੇਸ਼ ਹੋ ਜਾਣਗੇ ਅਤੇ ਉਹਨਾਂ ਦੀ ਇੱਥੇ ਬਲੀ ਦੇ ਕੇ ਕੰਮ ਹੀ ਨਿਬੇੜ ਦਿੱਤਾ ਜਾਊ। ਸਤਿਗੁਰੂ ਮਹਾਰਾਜ ਕਹਿਣ ਲੱਗੇ ਪੰਡਿਤ ਜੀ 6 ਮਹੀਨੇ ਹੋ ਗਏ ਆ, ਤੁਸੀਂ ਇਸ ਹੋਮ ਜੱਗ ਦੇ ਵਿੱਚ ਬਹੁਤ ਬੰਦਗੀ ਕੀਤੀ ਹੈ ਅਤੇ ਤੁਹਾਡਾ ਹੁਣ ਸਰੀਰ ਵੀ ਪਵਿੱਤਰ ਹੋ ਗਿਆ, ਤੁਹਾਡਾ ਸਿਰ ਵੀ ਪਵਿੱਤਰ ਹੋ ਗਿਆ, ਹੁਣ ਤੁਹਾਡੀ ਕੱਲ੍ਹ ਨੂੰ ਇੱਥੇ ਬਲੀ ਦਿਆਂਗੇ ਅਤੇ ਤੁਹਾਡੀ ਬਲੀ ਤੋਂ ਬਾਅਦ ਸਾਰੇ ਮਸਲੇ ਹੱਲ ਹੋ ਜਾਣੇ। ਰਾਤੋ ਰਾਤ ਤੰਬੂ ਪਾੜ ਕੇ ਨਿਕਲ ਗਏ। ਜਦੋਂ ਦਿੜੇ ਸਿੰਘ ਗਏ ਸਤਿਗੁਰੂ ਮਹਾਰਾਜ ਨੂੰ ਦੱਸਿਆ ਬਈ ਪੰਡਿਤ ਤਾਂ ਭੱਜ ਗਏ सतगुरु महाराज ने उत्थे जिहड़ा नैणी नैणा देवी दे टिले दे उत्ते वधिया समान सी उहनूं इक्के वार अग दित्ती। बहुत वड्डियां वड्डियां लाटां निकलियां। लोग इह गल समझदे सन शायद चंडी प्रगट हो गई, पर चंडी इस तरह नहीं सी प्रगट होनी। जिहड़ी चंडी प्रगट करनी सी सतगुरु महाराज ने उहदी रूप रेखा उहदी बनतर सतगुरु गुरु नानक देव महाराज तों तैयार होई सी और उहनूं नेपरे चाढ़न वास्ते अज दसवें नानक सतगुरु गुरु गोबिंद सिंह महाराज ने विसाखी की धरती दे आनंदपुर साहब की धरती दे उत्ते विसाखी दे उत्ते एक बहुत वड्डा कट चुनिया, क्योंकि विसाखी बड़ी महत्व रखती है संसार के इतिहास के। विसाखी का पहला मेला सतगुरु गुरु अमरदास महाराज जी ने गोइंदवाल साहब की धरती उत्ते आरंभ करवाया सी। यह सी महापुरशां की वड्डी जिहड़ी चलदी आउंदी मर्यादा सी। इहनूं सतगुरु महाराज ने चुन के विसाखी के उत्ते आनंदपुर साहब की धरती के उत्ते बहुत वड्डे इकट्ठ वास्ते जिन्हें गुरु नानक नाम लेवा सिख सन, चाहे मुल्तान च वसदे सन, चाहे लाहौर विच वसदे सन, चाहे यूपी विच वसदे सन, चाहे बिदर दे विच वसदे सन, सारयां नूं चिट्ठियां लिखियां बई आओ आ जिहड़ी 1699 की विसाखी है ना, इहदे उत्ते सारे हुमा हुमा के आओ। सतगुरु गुरु नानक देव जी महाराज के घर के जिहड़ा कौमी पैगाम है वह देण वास्ते जिहड़ा समें दे हालात ने उन्हां मुताबक जिहड़ी कौम नूं तैयार करन वास्ते यह विसाखी जिहड़ी है बड़ी महत्व रखती है। आओ गुरु के सिखो अपने घरां तों रस्त बाणी लै के सतगुरु गुरु नानक देव महाराज दीआं खुशियां प्राप्त करन वास्ते इस विसाखी दे उत्ते हुम हमा के पहुँचो। जिवें सतगुरु महाराज जी ने चिट्ठियां लिखियां ने उस वेले दा सीन कविता दीआं लाइनां कहण लगे, ਸਰਵਣ ਕਰੋ।
ਸਤਿਗੁਰ ਨੇ ਕਲ ਕਲ ਤੇ ਲਿਖ ਕੇ ਕੁਲਮ ਸੰਧਾਂ ਨੂੰ, ਹਾਜ਼ਰ ਹੋ ਦਰਬਾਰ ਚ ਲੈ ਕੇ ਕੁਲਨ ਕੰਧਾਂ ਨੂੰ, ਹਾਜ਼ਰ ਹੋ ਦਰਬਾਰ ਚ ਲੈ ਕੇ ਕੁਲਨ ਕੰਧਾਂ ਨੂੰ,
ਹੋ ਖੰਡ ਕਿਉ ਦਾਲਾਂ ਚਾਵਲ ਲਿਆਉਣੀ ਲੱਦ ਕੇ ਕਣਕ ਦੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਸਤਿਗੁਰ ਨੇ ਖਲ ਖਲ ਤੇ ਲਿਖ ਕੇ ਕੁਲਮ ਸੰਧਾਂ ਨੂੰ, ਹਾਜ਼ਰ ਹੋ ਦਰਬਾਰ ਚ ਲੈ ਕੇ ਕੁਲਨ ਕੰਧਾਂ ਨੂੰ, ਹਾਜ਼ਰ ਹੋ ਦਰਬਾਰ ਚ ਲੈ ਕੇ ਕੁਲਨ ਕੰਧਾਂ ਨੂੰ,
ਹੋ ਖੰਡ ਕਿਉ ਦਾਲਾਂ ਚਾਵਲ ਲਿਆਉਣੀ ਲੱਦ ਕੇ ਕਣਕ ਦੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਪਿੰਡਾਂ ਦੇ ਵਿੱਚ ਕਾਰਡ ਕਲ ਕੇ ਕਹਿੰਦੇ ਉਹ ਸਿੱਖਾਂ ਨੂੰ, ਕਣਕ ਗੁਡਾਈ ਕਰਨੇ ਛੇਤੀ ਪੀਸਣ ਡਿੱਖਾਂ ਨੂੰ, ਕਣਕ ਗੁਡਾਈ ਕਰਨੇ ਛੇਤੀ ਪੀਸਣ ਡਿੱਖਾਂ ਨੂੰ,
ਉਹ ਕੰਗਾ ਤੇ ਕਿਰਪਾਨ ਕਛਹਿਰਾ ਪਾਉਣਾ ਕੇਸ ਕੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਆਪਣੇ ਆਪਣੇ ਹਲਕੇ ਦੇ ਵਿੱਚ ਖਬਰਾਂ ਕੱਲ ਦਿਓ, ਜੋ ਰਾਹ ਵਿੱਚ ਜੋ ਦਿਨ ਲੱਗਣੇ ਉਸ ਤੋਂ ਪਹਿਲਾਂ ਚੱਲ ਪਿਓ, ਰਾਹ ਵਿੱਚ ਜੋ ਦਿਨ ਲੱਗਣੇ ਇਸ ਤੋਂ ਪਹਿਲਾਂ ਚੱਲ ਪਿਓ,
ਉਹ ਵੀ ਕੋਹਾਂ ਤੋਂ ਵੱਧ ਰਸਤੇ ਵਿੱਚ ਕਰਨਾ ਪਊ ਪੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਉੱਚ ਨੀਚ ਤੇ ਜਾਤ ਪਾਤ ਤੋਂ ਪਾਸੇ ਰਹਿਣਾ ਹੈ, ਹਰ ਕੋਈ ਆ ਸਕਦਾ ਇਹ ਸਤਿਗੁਰ ਦਾ ਕਹਿਣਾ ਹੈ, ਹਰ ਕੋਈ ਆ ਸਕਦਾ ਇਹ ਸਤਿਗੁਰ ਦਾ ਕਹਿਣਾ ਹੈ,
ਉਹ ਗੁਰੂ ਘਰ ਦਾ ਦਰਵਾਜ਼ਾ ਸਭ ਲਈ ਚੌੜ ਚਪੱਟ ਪੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਸਾਡੀ ਤਰਫੋਂ ਸਿੱਖ ਸੰਗਤਾਂ ਨੂੰ ਪਿੰਡ ਪਿੰਡ ਬੋਲ ਦਿਓ, ਬੜੀ ਸੜਕ ਤੇ ਦਸ ਦਸ ਕੋ ਤੇ ਲੰਗਰ ਖੋਲ ਦਿਓ, ਬੜੀ ਸੜਕ ਤੇ ਦਸ ਦਸ ਕੋ ਤੇ ਲੰਗਰ ਖੋਲ ਦਿਓ,
ਉਹ ਸੌ ਸੌ ਭਰ ਕੇ ਠੰਡੇ ਜਲ ਦਾ ਦੇਣਾ ਰੱਖ ਕੜਾ, ਹਾਂਜੀ ਦੇਣਾ ਰੱਖ ਕੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਸ਼ਸਤਰਧਾਰੀ ਹੋ ਕੇ ਆਉਣਾ ਖਾਲੀ ਹੱਥ ਨਹੀਂ, ਇਕੱਠੇ ਤੁਰਨਾ ਇੱਕ ਦੂਜੇ ਦਾ ਛੱਡਣਾ ਸਾਥ ਨਹੀਂ, ਇਕੱਠੇ ਤੁਰਨਾ ਇੱਕ ਦੂਜੇ ਦਾ ਛੱਡਣਾ ਸਾਥ ਨਹੀਂ।
ਉਹ ਰਾਤੀ ਕੈਂਪ ਲਗਾ ਕੇ ਕਰ ਦਿਓ ਪੈਰੇ ਦਾਰ ਖੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ। ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਜੋ ਨਾ ਆਊ ਵੇਲਾ ਹੋ ਕੇ ਕੰਮ ਇਸ ਸਥਾਨਕ ਤੋਂ, ਮੈਂ ਸਮਝੂ ਉਹ ਬੇਮੁਖ ਹੋ ਗਿਆ ਸਤਿਗੁਰ ਨਾਨਕ ਤੋਂ, ਮੈਂ ਸਮਝੂ ਉਹ ਬੇਮੁਖ ਹੋ ਗਿਆ ਸਤਿਗੁਰ ਨਾਨਕ ਤੋਂ।
ਉਹ ਹਸ਼ਰ ਦਿਹਾੜੇ ਬਾਬੂ ਨੀਵਾ ਕਰਨਾ ਪਊ ਗੜਾ, ਨੀਵਾ ਕਰਨਾ ਪਊ ਗੜਾ, ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ। ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ।
ਇਹ ਸਤਿਗੁਰੂ ਮਹਾਰਾਜ ਜੀ ਨੇ ਜਿੰਨੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ ਉਹਨਾਂ ਨੂੰ ਸੁਨੇਹੇ ਭੇਜੇ, ਚਿੱਠੀਆਂ ਭੇਜੀਆਂ, ਸੀਨਾ ਬਸੀਨਾ ਅੱਗੇ ਤੋਂ ਅੱਗੇ ਗੁਰੂ ਕੇ ਸਿੱਖਾਂ ਦੀਆਂ ਡਿਊਟੀਆਂ ਲਾਈਆਂ ਗਈਆਂ, ਬਈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ ਉੱਥੇ ਉੱਥੇ ਇਹ ਸਿਨੇ ਸਾਰੇ ਪਹੁੰਚਾ ਦਿੱਤੇ ਜਾਣ। ਅੱਜ ਦੇ ਯੁੱਗ ਦੀ ਤਕਨੀਕ ਜਿਹੜੀ ਹੈ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜਿਹੜਾ ਕੰਮ ਸਾਲਾਂ ਦੇ ਵਿੱਚ ਸੀ ਉਹ ਮਨੁੱਖ ਇੱਕ ਇੱਕ ਦਿਨ ਦੇ ਵਿੱਚ ਕਰਨ ਲੱਗ ਪਿਆ ਹੈ। ਬਹੁਤ ਵੱਡਾ ਪ੍ਰਚਾਰ ਪ੍ਰਸਾਰ ਵੱਧ ਗਿਆ, ਪਰ ਪੁਰਾਣੇ ਸਮਿਆਂ ਦੇ ਅੰਦਰ ਇਹ ਜਿਹੜਾ ਪ੍ਰਚਾਰ ਸੀ ਇਹ ਸੀਨਾ ਬਸੀਨਾ ਅੱਗੇ ਜਿਹੜਾ ਚੱਲਦਾ ਸੀ, ਸਾਰੇ ਸਿਨੇ ਭੇਜ ਦਿੱਤੇ। ਔਰ ਤਕਰੀਬਨ ਸਤਿਗੁਰੂ ਮਹਾਰਾਜ ਜੀ ਨੇ ਇਹ ਸਿਨੇ ਜਿਹੜੇ ਸਨ ਵਿਸਾਖੀ ਤੋਂ ਕਾਫੀ ਸਮਾਂ ਪਹਿਲਾਂ ਭੇਜੇ। ਜਿਵੇਂ ਜਿਵੇਂ ਵਿਸਾਖੀ ਨੇੜੇ ਆਉਂਦੀ ਗਈ ਤਿਵੇਂ ਤਿਵੇਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਹੜੀਆਂ ਸਨ ਉਹ ਸਾਰੀਆਂ ਅਨੰਦਪੁਰ ਸਾਹਿਬ ਵਾਸਤੇ ਘਰਾਂ ਘਰਾਂ ਦੇ ਵਿੱਚ ਤਿਆਰੀਆਂ ਕਰ ਰਹੀਆਂ ਸਨ, ਬਈ ਇਸ ਵਿਸਾਖੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਖਾਲਸੇ ਦਾ ਵਿਸ਼ੇਸ਼ ਇਕੱਠ ਸੱਦਿਆ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਿਨੇਹ ਭੇਜੇ ਨੇ। ਆਓ ਸਾਰੀਆਂ ਮਾਈਆਂ, ਬੀਬੀਆਂ, ਬਜ਼ੁਰਗ, ਬੱਚੇ, ਇਸ ਜਵਾਨ ਇਸ ਵਿਸਾਖੀ ਦੇ ਉੱਤੇ ਜਿਵੇਂ ਹਿੱਸਾ ਲੈਣ ਵਾਸਤੇ ਆਪਣੇ ਪਿੰਡਾਂ ਤੋਂ ਦੂਰ ਦੁਰਾਡਿਆਂ ਤੋਂ ਲੰਮੀਆਂ ਮੰਜ਼ਲਾਂ ਮਾਰ ਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਤੁਰੇ ਨੇ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ। ਆਓ ਸਰਵਣ ਕਰੋ।
ਆ ਗਿਆ ਪੁਰਬ ਵਿਸਾਖੀ ਦਾ ਸਾਲ ਮਗਰੋਂ ਬਦਲੇ ਪੂਰੀ ਆਨੰਦ ਮੇ ਰੰਗ ਤਾਂ ਜੀ, ਰੁਕੇ ਭੇਜ ਕੇ ਜਿਹੜੀਆਂ ਸੱਦੀਆਂ ਸੀ ਦੂਰੋਂ ਨੇੜੇ ਉਹ ਆ ਗਈਆਂ ਸੰਗਤਾਂ ਜੀ।
ਕਾਬਲ ਸਿੰਧ ਪਿਛੌਰ ਕਾਣ ਬੰਨੂ ਆ ਗਿਆ, ਚੱਲ ਕੇ ਪਰਸਣਾ ਲੰਘਤਾ ਜੀ, ਮਾਝਾ ਮਾਲਵਾ ਅਤੇ ਦੁਆਬਾ ਸਾਰਾ ਆ ਗਿਆ, ਸਣੇ ਪਰਿਵਾਰ ਤਾਂ ਭੰਗਤਾ ਜੀ।
ਆ ਗਿਆ ਪੁਰਬ ਵਿਸਾਖੀ ਦਾ ਸਾਲ ਮਗਰੋਂ ਬਦਲੇ ਪੂਰੀ ਆਨੰਦ ਮੇ ਰੰਗ ਤਾਂ ਜੀ, ਰੁਕੇ ਭੇਜ ਕੇ ਜਿਹੜੀਆਂ ਸੱਦੀਆਂ ਸੀ ਦੂਰੋਂ ਨੇੜੇ ਉਹ ਆ ਗਈਆਂ ਸੰਗਤਾਂ ਜੀ।
ਕਾਬਲ ਸਿੰਧ ਪਿਛੌਰ ਕਾਣ ਬੰਨੂ ਆ ਗਿਆ, ਚੱਲ ਕੇ ਪਰਸਣਾ ਲੰਘਤਾ ਜੀ, ਮਾਝਾ ਮਾਲਵਾ ਅਤੇ ਦੁਆਬਾ ਸਾਰਾ ਆ ਗਿਆ, ਸਣੇ ਪਰਿਵਾਰ ਹਾਂ ਭੰਗਤਾ ਜੀ।
ਗੱਡੇ ਗੱਡੀਆਂ ਪੀਣ ਸਾਂਬੇਲੀਆਂ ਤੇ ਕਈਆਂ ਜੋੜ ਲੈ ਰਥੀ ਤੁਰੰਗਤਾ ਜੀ, ਰਾਹ ਵਿੱਚ ਲੁੱਟ ਲੈ ਕਈ ਲਟੇਰਿਆਂ ਨੇ ਪਾਤਾ ਰੰਗ ਵਿੱਚ ਜਾਲਮਾ ਪੰਗਤਾ ਜੀ।
ਉਹ ਦਿੱਲੀ ਆਗਰਾ ਬਿਦਰ ਦੁਆਰਕਾ ਤੋਂ ਆਏ ਸੰਘਣੇ ਵਣਾ ਤੋਂ ਲੰਘਤਾ ਜੀ, ਗਏ ਪਹੁੰਚ ਸ਼ਰਧਾਲੂ ਆਨੰਦਪੁਰ ਜਾਇਓ ਦੇ ਛਵਾ ਤੇ ਜਿਵੇਂ ਪਤੰਗਤਾ ਜੀ।
ਕੇਸ ਗੜ ਦਾ ਜਿੱਕੂ ਮੈਦਾਨ ਖੁੱਲਾ ਵਲਤਾ ਇਹਨੂੰ ਉਸਾਰ ਕੇ ਲੰਘਤਾ ਜੀ, ਲੰਗਰ ਰਾਤ ਦਿਨ ਗੁਰਾਂ ਦਾ ਚੱਲਦਾ ਸੀ ਲੋਕੀ ਸ਼ਕਣ ਪ੍ਰਸ਼ਾਦ ਲਾ ਪੰਗਤਾ ਜੀ।
ਉਹ ਭੇਟਾ ਚੜੇ ਹਥਿਆਰ ਤੇ ਘੋੜਿਆਂ ਦੀ, ਘੋੜਿਆਂ ਦੀ ਭੇਟਾ ਚੜੇ ਹਥਿਆਰ ਤੇ ਘੋੜਿਆਂ ਦੀ ਆਇਆ ਲੈਣ ਨੀ ਉਹ ਮੰਗਤਾ ਦੀ। ਰਾਗੀ ਬਾਣੀ ਦਾ ਰਾਗ ਅਲਾਪਦੇ ਆ ਰਾਮ, ਨਾਮ ਮੈਂ ਸਾਰੀਆਂ ਸੰਗਤਾਂ ਦੀ।
ਉਹ ਐਸਾ ਸਾਚਿਆ ਪੰਡਾਲ ਦਸ਼ਮੇਸ਼ ਜੀ ਨੇ, ਲੋਕੀ ਹੋ ਰਹੇ ਵੇਖ ਕੇ ਦੰਗਤਾਂ ਜੀ। ਗੁਰਾਂ ਸੋਧ ਇਸ਼ਨਾਨ ਹਥਿਆਰ ਪੈਨੇ ਯੋਧੇ, ਜਾਣ ਜੋ ਕਰਨ ਨੂੰ ਜੰਗਤਾਂ ਜੀ।
ਉਹ ਅੱਖਾਂ ਲਾਲ ਮਸਾਲ ਜੋ ਜਗਦੀਆਂ ਜੀ, ਖੜੇ ਮੇਲ ਦੇ ਜਿਵੇਂ ਪਝੰਗਤਾਂ ਜੀ। ਬਾਬੂ ਖੜੇ ਸਟੇਜ ਤੇ ਗਰਜਦੇ ਸੀ ਲੱਗੇ, ਕਹਿ ਲਲਕਾਰ ਜੋ ਖੰਗਤਾਂ ਜੀ।
ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਕੱਲ੍ਹ ਦੇ ਦੀਵਾਨ ਅੰਦਰ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਪਾਵਨ ਪਵਿੱਤਰ ਧਰਤੀ ਕੇਸਗੜ੍ਹ ਸਾਹਿਬ ਦੇ ਉੱਤੇ ਸ਼ਮਿਆਨਾ ਸਜਾਇਆ, ਇਸ ਵਿਸਾਖੀ ਦੇ ਉੱਤੇ ਜਿਹੜੇ ਫੈਸਲੇ ਸਨ, ਸੰਗਤ ਨੂੰ ਕਿਵੇਂ ਜਾਣੂ ਕਰਵਾਇਆ, ਇਹ ਕੱਲ੍ਹ ਦੇ ਦੀਵਾਨ ਵਿੱਚ ਇਸ ਵੇਲੇ ਆਪਾਂ ਵੇਖਣ ਦਾ ਯਤਨ ਕਰਾਂਗੇ। ਬੇਨਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਠ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਆਪਾਂ ਅਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਾਂਗੇ। ਜਥੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮਿਰਮਾਏ, ਸਤਿਗੁਰੂ ਮਾਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੀਤੀ, ਮਨਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮਾਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵਏ, ਸਦਾ ਸਬਦ ਸਲਾਹ ਤੇਰੀ, ਨਾਮ ਮਨ ਵਸਾਵਏ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸਾਚੀ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਜ ਦੂਤ ਤਦਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ ਤਦ ਜਨ ਕੋ, ਸੇ ਨਾਮ ਹਰ ਕੈ ਲਾਗੈ ਕਹੈ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬੜ ਭਾਗੀ ਹੋ, ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿ ਤੇ ਪਵਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਿ ਤੇ ਪਵਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।